एक दो जेभो लाख हो है, लाख हो वै लखवीस,
लाख हो वै लखवीस,
लख लख गेड़ा आखियां,
लख लख गेड़ा आखियां,
एक नाम जगदीश,
एक नाम जगदीश,
एत राह पत पवड़िया,
एत राह पत पवड़िया,
चढ़िया होए इक्कीस,
चढ़िया होए इक्कीस,
सुन गल्ला आकाश की,
सुन गल्ला आकाश की,
कीटा आई रीस,
कीटा आई रीस,
नानक नदरी पाई है,
नानक नदरी पाई है,
कूड़ी कूड़ा ठीस,
कूड़ी कूड़ा ठीस।
परम सत्कारियो सतगुरां दी साजी निमाजी साध संग जीओ, अज असी 32वीं पौड़ी दी विचार शुरू कर रहे, जिथे गुरु नानक देव सच्चे पातशाह ने सानू सच्यार बनन दी जात दसी है ते कूड़ दी कंध तोड़न दा तरीका दसिया, और सहजे सहजे गावे को तान और साचा साहिब साच नाए, फिर तीर्थ ना हो चेत सिपावा, ये सारिया पौड़िया की लड़ी वार आप जी ने विचार सुनी। जिस तरह तुसी गुरु दरबार तक पहुंचने वास्ते इन पौड़िया राही स्टैप बाई स्टैप चढ़ते हो दरबार में हाजिर हो जाते। सचमुच इसे तरह गुरु पातशाह ने उन्हां पाए हुए भुलेखिया नूं, उन्हां गलत रवायतां नूं बड़े सुंदर तरीके नाल उन्हां नूं समझाउण दा यतन किया, जिवें कि रात मुंदा संतोख तो लैके एका माई जुगत व्याई और आसन लोए लोए पंडहार आदिक दीयां पौड़ियां विच उन्हां जोगियां प्रति और साढ़े प्रति ये गल समझाउण दी कृपा कीती है कि सिर्फ दिखावे दे चिन्ह धारण करन नाल, सिर्फ दिखावे दे जोगी बनन नाल कोई भी परमेश्वर तक नहीं पहुँच सकता। परमेश्वर दी प्राप्ति ते नेड़ता वास्ते सानू आपा भाव दूर करना पड़े और उसके हुक्म मनन, उसकी रजा में चलन वाली जो प्रथा है उस दे धारनी होना पवे। पर महाराज कहते हैं उसका यह अर्थ नहीं समझना कि असी परमात्मा का अंत पा लें, क्योंकि अंत असी पा ही नहीं सकते। हाँ ये ठीक है कि बूंद जदों समुद्र तो वक्री है तो उसनों बूंद किया जाता, पर जदों बूंद समुद्र में समा जाती है तो फिर वह समुद्र ही बन जाता। जिमें आप बाणी विच भी पढ़ते हैं, जब हम होते तब तू ना ही, अब तू ही मैं ना ही, अनल अगम जैसे लहर मैं उद, जल केवल जल माय। माधवे क्या कहिए ब्रह्म ऐसा, जैसा मानिए होए न तैसा। असल विच परम पै गया, उस परम दे कारण असी तेरे तो बखरे हो गए। साड़ी हालत बिल्कुल ए है, नरपत एक सिंहासन सोया, सुपने भया पिखारी, अछत राज बिचरत दुख पाया, सो गत भई हमारी। जिमें राजा सुपने विच देखता है मैं मंगता बन गया, ये परम है, सुपना परम है, क्योंकि सुपना कदों आंदा है जदों मनुख सुता होंदा। इसे तरह अज्ञानता की नींद विच सुता होया मनुख परम का शिकार हो जाता है। जिस तरह वो राजा राज हुंदिया होया भी भिखारी बन के दुखी हो रहा है, सो गत भई हमारी, साड़ी हालत भी होई है। पर गुरुदेव बड़ा तरस करते, उन्हों का हिरदा बड़ा कोमल है, ਉਹ ਸਾਨੂੰ ਉਸ ਅਕਾਲ ਪੁਰਖ ਨਾਲ ਇਕਮਿਕ ਹੋਇਆ ਦੇਖਣਾ ਚਾਹੁੰਦੇ ਨੇ। ਹੁਣ ਅੱਜ ਦੀ ਪੌੜੀ ਵਿੱਚ ਨਾਲੇ ਨਾਲ ਉਸਦੀ ਬੇਅੰਤਤਾ ਦਾ ਜ਼ਿਕਰ ਹੈ ਤੇ ਨਾਲੇ ਉਸ ਨਾਲ ਇਕਮਿਕ ਹੋਣ ਦੀ ਪ੍ਰੇਰਨਾ ਤੇ ਜਾਂਚ ਵੀ ਦੱਸਦੇ। ਇੱਕ ਦੂ ਜੀਵੋਂ ਲੱਖ ਹੋਏ, ਜੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਲੱਖ ਹੋਵੇ ਲੱਖ ਵੀਸ, ਇੱਕ ਲੱਖ ਤੋਂ ਵੀਹ ਲੱਖ ਹੋ ਜਾਣ, ਲੱਖ ਲੱਖ ਗੇੜਾ ਆਖੀ ਹੈ, ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਉਸਦਾ ਨਾਮ ਆਖਣ ਕਰੀ। ਏਕ ਨਾਮ ਜਗਦੀਸ਼, ਉਹ ਜੋ ਜਗਤ ਦਾ ਈਸ਼ ਹੈ, ਉਹ ਜੋ ਜਗਤ ਦਾ ਮਾਲਕ ਹੈ, ਉਸ ਦਾ ਨਾਮ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਵੀ ਕਿਹਾ। ਏ ਤਰਾ ਪਤ ਪਵੜੀਆਂ ਚੜੀਐ ਹੋਏ ਇੱਕੀਸ, ਆਖਿਆ ਇਹ ਪੌੜੀਆਂ ਪਤੀ ਦੇ ਰਾਹ ਦੀਆਂ ਹਨ। ਪਤੀ ਕੌਣ ਹੈ? ਪਰਮੇਸ਼ਵਰ ਅਕਾਲ ਪੁਰਖ। ਉਸ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚਣ ਲਈ ਇਹ ਪੌੜੀਆਂ ਤੇ ਜ਼ਰੂਰ ਨੇ, ਪਰ ਜਦੋਂ ਤੀਕਰ ਆਪਣੇ ਅੰਦਰੋਂ ਆਪਾ ਨਹੀਂ ਮਿਟੇਗਾ। ਜੇ ਫਿਰ ਆਪਣੇ ਆਪ ਦੀ ਵੱਖਰੀ ਹਸਤੀ ਕਾਇਮ ਰੱਖਣੀ ਹੈ ਤੇ ਇੱਕੀਸ ਨਹੀਂ ਹੋ ਸਕਦੇ। ਇੱਕੀਸ ਸ਼ਬਦ ਜਿਹੜਾ ਹੈ ਅਸੀਂ ਪੜ੍ਹ ਤੇ ਜਾਂਦੇ ਹਾਂ, ਪਰ ਜੇ ਇਸ ਨੂੰ ਥੋੜ੍ਹਾ ਸੰਧੀ ਛੇਦ ਕਰਕੇ ਵੇਖੀਏ, ਇੱਕ ਈਸ਼, ਈਸ਼ ਦਾ ਮਤਲਬ ਹੈ ਈਸ਼ਵਰ, ਇੱਕ ਈਸ਼ ਦਾ ਮਤਲਬ ਹੈ ਉਹਦੇ ਨਾਲ ਇੱਕ ਮਿਕਤਾ ਹੋ ਜਾ। ਹੁਣ ਇੱਕ ਮਿਕਤਾ ਉਦੋਂ ਹੋਵੇਗੀ ਜਦੋਂ ਹਉਮੈ ਮਿਟੇਗੀ। ਹਾਂ ਹਾਂ ਮੈਂ ਵਿੱਚੋਂ ਖੋਵੇ, ਦੂਜੀ ਦੁਰਮਤ ਸ਼ਬਦੇ ਧੋਵੇ, ਆਪਣੇ ਅੰਦਰੋਂ ਹਾਂ ਹਾਂ ਨੂੰ ਤੇ ਮੈਂ ਨੂੰ ਖੋਵੇ, ਦੂਰ ਕਰੇ। ਔਰ ਗੁਰੂ ਦੇ ਸ਼ਬਦ ਰਾਹੀਂ ਜਿਹੜੀ ਦੁਰਮਤ ਖੋਟੀ ਮੈਲ ਹੈ ਉਸਨੂੰ ਧੋਣਾ ਹੈ। ਫਿਰ ਕੀ ਹੋਵੇਗਾ? ਇੱਕੀਸ, ਇੱਕਮਿਕ ਹੋ ਜਾਵਾਂ। ਪਰ ਗੁਰਦੇਵ ਕਹਿੰਦੇ ਨੇ ਇਹੋ ਜਿਹੀਆਂ ਗੱਲਾਂ ਸੁਣ ਕੇ, ਇਹ ਗੱਲਾਂ ਇਉਂ ਸਮਝੋ ਜਿਵੇਂ ਅਸਮਾਨ ਦੀਆਂ ਗੱਲਾਂ ਨੇ, ਉੱਚੀਆਂ ਗੱਲਾਂ ਨੇ। ਕਈ ਪਖੰਡੀ ਲੋਕਾਂ ਨੂੰ ਜਿਹੜੇ ਕੀੜਿਆਂ ਦੀ ਤਰ੍ਹਾਂ ਨੇ, ਪਾਪ ਕਰਦੇ ਕਰਾਉਂਦੇ ਕੁਝ ਨਹੀਂ ਤੇ ਚਾਹੁੰਦੇ ਨੇ ਅਸੀਂ ਵੀ ਇਸ ਅਵਸਥਾ ਤੱਕ ਪਹੁੰਚ ਜਾਈਏ, ਉਹ ਰੀਸ ਕਰਦੇ, ਉਹ ਯਤਨ ਕਰਦੇ। ਪਰ ਕਿਸੇ ਉਰਦੂ ਦੇ ਵਿਦਵਾਨ ਨੇ ਠੀਕ ਆਖਿਆ, ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਜੇ ਕੁਝ ਬਣਨਾ ਹੈ ਤੇ ਆਪਣੀ ਹੋਮੇ ਮਿਟਾਉਣੀ ਪਵੇ। ਜਿਸ ਤਰ੍ਹਾਂ ਇੱਕ ਦਾਣਾ ਜਦ ਤੱਕ ਮਿੱਟੀ ਵਿੱਚ ਨਹੀਂ ਮਿਲਦਾ ਉਦੋਂ ਤੀਕਰ ਉਹ ਬੂਟਾ ਨਹੀਂ ਬਣ ਸਕਦਾ। ਗੁਰਦੇਵ ਕਹਿੰਦੇ ਆਪ ਗਵਾਈ ਹੈ ਤਾਂ ਸ਼ੈ ਪਾਈ ਹੈ ਔਰ ਕੈਸੀ ਚਤੁਰਾਈ। ਤੋ ਇਹ ਜਿਹੜੇ ਯਤਨ ਹਨ ਇਹ ਤਾਂ ਠੀਕ ਹਨ, ਪਰ ਇਹਨਾਂ ਯਤਨਾਂ ਦੀ ਸਫਲਤਾ ਤਾਂ ਹੈ ਜੇ ਆਪਣੇ ਅੰਦਰੋਂ ਹੋਮੇ ਮਿਟ ਜਾਏ। ਤੋ ਫਿਰ ਧਿਆਨ ਦਿਓ, ਇੱਕ ਦੋ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਐ ਹੋਏ ਇੱਕੀਸ। ਜੇ ਸੱਚਮੁੱਚ ਆਪਣੇ ਅੰਦਰੋਂ ਹੋਮੇ ਮਿਟਾ ਕੇ ਸਿਰਫ ਦਿਖਾਵੇ ਮਾਤਰ ਸਿਮਰਨ, ਦਿਖਾਵੇ ਮਾਤਰ ਕੀਰਤਨ, ਕਿਉਂਕਿ ਜਦੋਂ ਗੁਰਬਾਣੀ ਦਾ ਵਿਸ਼ਾਲ ਅਧਿਐਨ ਕਰੀਦਾ ਤੇ ਸਭ ਗੱਲਾਂ ਦਾ ਚਾਨਣ ਹੋ ਜਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ, ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੇ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਦੀਜੇ, ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਪਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ। ਤੋ ਗੁਰਦੇਵ ਕਿਤਨੇ ਪਿਆਰ ਨਾਲ ਕਹਿੰਦੇ ਨੇ, ਇਸਦਾ ਇਹ ਮਤਲਬ ਨਹੀਂ ਉਸਦਾ ਨਾਮ ਨਹੀਂ ਜਪਣਾ, ਜਪਣਾ ਹੈ, ਇੰਨੀ ਵਾਰੀ ਜਪਣਾ ਹੈ ਕਿ ਜਪਦਿਆਂ ਜਪਦਿਆਂ ਹੋਮੇ ਵਿੱਚੋਂ ਖਤਮ ਹੋ ਜਾਏ ਤੇ ਇਕੀਸ ਹੋ ਜਾਏ, ਇੱਕ ਮਿਕ ਹੋ ਜਾਏ। ਪਰ ਹੁੰਦਾ ਕੀ ਹੈ ਕਿ ਸੁਣ ਗੱਲਾਂ ਆਕਾਸ਼ ਕੀ, ਇਹ ਬਹੁਤ ਉੱਚੀਆਂ ਗੱਲਾਂ ਹਨ, ਸੁਣਦੇ ਰਾਣੇ ਨੂੰ ਸਿਆਰੀ ਹੈ। ਸੁਣ ਸੁਣ ਕੇ ਕੀਟਾਂ ਆਈ ਰੀਸ, ਜਿਹੜੇ ਕਰਦੇ ਕਰਾਂਦੇ ਕੁਝ ਨਹੀਂ, ਕੀੜਿਆਂ ਵਾਂਗੂ ਧਰਤੀ ਤੇ ਰੀਂਗ ਰਹੇ, ਪਰ ਰੀਸ ਕਰਨੀ ਚਾਹੁੰਦੇ ਨੇ, ਬਰਾਬਰੀ ਕਰਨੀ ਚਾਹੁੰਦੇ ਨੇ। ਉਹਨਾਂ ਦੀ ਉਹ ਬਰਾਬਰੀ, ਉਹਨਾਂ ਦੀ ਉਹ ਹੋਮੇ, ਉਹਨਾਂ ਦਾ ਉਹ ਦਿਖਾਵਾ ਤੇ ਪਖੰਡ ਕਿਵੇਂ ਹੈ, ਜਿਵੇਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਇਹ ਕੀੜਿਆਂ ਵਾਲੀ ਰੀਸ ਕਰਨ ਵਾਲੀ ਗੱਲ ਹੈ। ਮੇਰਾ ਇਹਨਾਂ ਯਤਨਾਂ ਦੇ ਭਰੋਸੇ ਨਹੀਂ ਰਹਿਣ। ਪਾਤਸ਼ਾਹ ਫਿਰ ਕਹਿੰਦੇ ਨੇ ਨਾਨਕ ਨਦਰੀ ਪਾਈ ਹੈ, ਉਹਦੀ ਬਖਸ਼ਿਸ਼ ਜ਼ਰੂਰ ਚਾਹੀਦੀ, ਉਹਦੀ ਮਿਹਰ ਜ਼ਰੂਰ ਚਾਹੀਦੀ ਹੈ। ਔਰ ਉਸਦੀ ਮਿਹਰ ਤਾਂ ਹੀ ਮਿਲਦੀ ਹੈ ਜੇ ਮਨੁੱਖ ਆਪਣੇ ਅੰਦਰੋਂ ਹਉਮੈ ਛੱਡ ਦੇ। ਆਖੇ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕੈ, ਜਿਉਂ ਭਾਵੈ ਤਿਵੈ ਬਖਸ਼। ਜੇ ਕੋਈ ਆਖੇ ਮੈਂ ਰਸਨਾ ਨਾਲ ਸਿਮਰਨ ਕੀਤਾ, ਮੈਂ ਸਰੀਰ ਨਾਲ ਸੇਵਾ ਕੀਤੀ, ਪਾਤਸ਼ਾਹ ਕਹਿੰਦੇ ਨਹੀਂ, ਸਭ ਜੀਓ ਪਿੰਡ ਦੀਆ ਤੁਦੇ ਆਪੇ ਕਾਰੈ ਲਾਇਆ, ਜੇ ਆ ਤੂੰ ਹੁਕਮ ਕਰੈ ਤੇ ਕੋ ਕਰਮ ਕਮਾਵੇ, ਜੇ ਆ ਤੁਦ ਤੁਰ ਲਿਖ ਪਾਇਆ। ਸਾਡੀ ਹੋਮੇ ਨੂੰ ਖਤਮ ਕਰਨ ਵਾਸਤੇ ਗੁਰਦੇਵ ਨੇ ਆਖਿਆ, ਇਹ ਗੱਲ ਸੁਣੋ, ਪੰਚ ਤਤ ਕਰ ਤੁਦ ਸਿਸ਼ਟ ਸਭ ਸਾਜੀ। ਹੇ ਅਕਾਲ ਪੁਰਖ, ਤੂੰ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਵਿੱਚ ਬਣਾਈ, ਜੇ ਤੁਹਾਡੇ ਵਿੱਚੋਂ ਕੋਈ ਕਰ ਸਕਦਾ ਕੋਈ ਛੇਵਾਂ ਕਰਿਓ, ਜੇ ਕਿਛ ਕੀਤਾ ਹੋਵੇ ਕੋਈ ਛੇਵਾਂ ਤੱਤ ਬਣਾ ਕੇ ਵਿਖਾ ਦਿਓ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨ ਮੁਖ ਕਰੈ ਸਿਰ ਹੋਵੇ, ਹਰ ਕੀ ਵਡਿਆਈ ਹਾਂ ਆਖ ਨਾ ਸਕਾਂ, ਹਾਂ ਮੂਰਖ ਮੁਗਧ ਅਜਾਨ। ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ, ਸ਼ਰਨਾਗਤ ਪਿਆ ਅਜਾਨ। ਗੱਲ ਕੀ, ਪਾਤਸ਼ਾਹ ਕਹਿੰਦੇ ਨੇ ਸਭ ਕੁਝ ਕਰਦੇ ਹਾਂ, ਉਹਦੀ ਨਜ਼ਰ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਇੱਥੇ ਤੱਕ ਕੋਈ ਨਹੀਂ ਪਹੁੰਚ ਸਕਦਾ। ਤੇ ਜੇ ਕੋਈ ਉਸਦੀ ਨਜ਼ਰ ਤੋਂ ਬਿਨਾਂ ਪਹੁੰਚਣ ਦੀ ਡੀਂਗ ਮਾਰਦਾ ਤੇ ਉਹਦੀ ਉਹ ਡੀਂਗ ਕੀ ਹੈ? ਕੂੜੀ, ਕੂੜੈ, ਠੀਸ। ਠੀਸ ਦਾ ਮਤਲਬ ਹੈ ਗੱਪ, ਉਹਦੀ ਇਹ ਝੂਠੀ ਗੱਪ ਹੈ, ਪਹੁੰਚਿਆ ਕੋਈ ਨਹੀਂ, ਕਿਉਂਕਿ ਉਸਦੀ ਰਹਿਮਤ ਤੋਂ ਬਿਨਾਂ, ਉਹਦੀ ਨਜ਼ਰ ਤੋਂ ਬਿਨਾਂ ਸਾਡੇ ਸਾਰੇ ਯਤਨ ਵੀ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਗੁਰੂ ਸਾਹਿਬ ਉਸ ਹੋਮੇ ਨੂੰ ਵਿੱਚੋਂ ਕੱਢਣ ਵਾਸਤੇ ਕਿਤਨੇ ਪਿਆਰ ਨਾਲ ਸਮਝਾਉਂਦੇ ਨੇ, ਇੱਕ ਦੂਜੀ ਬਹੁਤ ਲੱਖ ਹੋਏ। ਹਾਂਜੀ ਵੀਰ ਜੀ,
ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਬਾਣੀ ਦਾ ਜੋ ਵਿਸ਼ਾ ਹੈ ਇਹ ਕੇਵਲ ਤੋਤੇ ਵਾਕਣ ਰਟਣ ਵਾਲਾ ਨਹੀਂ ਹੈ, ਇਹ ਤਾਂ ਇਸ ਨੂੰ ਪੜ੍ਹ ਕੇ ਹਿਰਦੇ ਵਿੱਚ ਵਸਾਉਣਾ ਹੈ ਅਤੇ ਫਿਰ ਜੋ ਕੁਝ ਇਹ ਆਖਦੀ ਹੈ ਉਸ ਉੱਤੇ ਅਮਲ ਕਰ। ਪਰ ਅਸੀਂ ਕਈ ਗੱਲਾਂ ਗੁਰਬਾਣੀ ਤੋਂ ਲਾਂਭੇ ਹੋ ਕੇ ਆਪਣੇ ਕਈ ਨਵੇਂ ਪ੍ਰੋਗਰਾਮ ਆਪਣੇ ਕੋਲ ਬਣਾ ਲੈਂਦੇ, ਆਪ ਵੀ ਗੁੰਮਰਾਹ ਹੋ ਜਾਂਦੇ ਹਾਂ ਅਤੇ ਗੁਰੂ ਕੀ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ। ਕਈ ਪੈ ਤੁਸੀਂ ਦੇਖਿਆ ਹੈ ਬਾਣੀ ਦੇ ਅੰਦਰ ਪੜ੍ਹ ਕੇ ਵੇਖਿਆ, ਇਹ ਨਾ ਸਿਮਰਨ ਲੱਖਾਂ ਜੀਵਾਂ ਹੋ ਜਾਣ, ਇੱਕ ਇੱਕ ਲੀਵ ਜਿਹਾ ਲੱਖ ਲੱਖ ਵਾਰੀ ਆਖੀ ਉਹਦੇ ਪਰਮਾਤਮਾ ਦਾ ਨਾਮ, ਕਹਿੰਦੇ ਫਿਰ ਵੀ ਜਦੋਂ ਤੱਕ ਇਕੀਸ਼ ਨਹੀਂ ਹੋਵੋਗੇ ਹਮੇ ਨਹੀਂ ਅੰਦਰੋਂ ਜਾਏਗੀ, ਮਿਲਾਪ ਨਹੀਂ ਹੋਵੇਗਾ। ਪਰ ਅਸੀਂ ਤੇ ਇੱਥੇ ਗੁੰਮਰਾਹ ਹੋ ਕੇ ਕਈ ਵਾਰ ਅਸੀਂ ਗੁਰਬਾਣੀ ਨੂੰ ਵੀ ਅਸੀਂ ਵੰਡਣਾ ਸ਼ੁਰੂ ਕਰਦੇ ਨੇ, ਗੁਰਬਾਣੀ ਦੀਆਂ ਰਸੀਦਾਂ ਕੱਟਣੀਆਂ ਸ਼ੁਰੂ ਕਰਦੇ ਨੇ, ਇੰਨੇ ਪਾਰ ਜਪਜੀ ਸਾਹਿਬ ਜੀ ਦੇ ਅਰਦਾਸ ਕਰੋ ਰਸੀਦਾਂ ਕਟਾਓ, ਇੰਨੇ ਪਾਸੇ ਇੰਨੇ ਪਾਰ ਜਪਜੀ ਸਾਹਿਬ ਦੇ ਕਰਾਂਗੇ, ਭਾਈ ਗਿਣਤੀ ਮਿਣਤੀ ਨਾਲ ਨਹੀਂ ਪਰਮਾਤਮਾ ਦਾ ਮਿਲਾਪ ਹੋਣਾ, ਇੱਥੇ ਤੇ ਮਿਲਾਪ ਹੋਣਾ ਹੈ। ਲੇਖਾ ਛੋੜ ਲੇਖਾ ਝੂਟੇ ਹਮ ਨਿਰਗੁਣ ਲਿਆ, ਇੱਥੇ ਤੇ ਬਖਸ਼ਿਸ਼ ਹੋਣੀ ਹੈ, ਤੇ ਸਾਰੀ ਪੌੜੀ ਦਾ ਵੀਰ ਜੀ ਨੇ ਬੜੇ ਵਿਸਤਾਰ ਨਾਲ ਬੜੇ ਪਿਆਰ ਨਾਲ ਇਹਦੇ ਆਪ ਜੀ ਨੂੰ ਇਹਦੇ ਅਰਥ ਦੱਸ ਕੇ ਤੇ ਆਖਰੀ ਇਸ ਪੌੜੀ ਦੇ ਅੰਦਰ ਮਹਾਰਾਜ ਫਿਰ ਨਤੀਜਾ ਕੱਢਦੇ ਨੇ ਤੇ ਹੁਕਮ ਕਰ ਰਹੇ ਨੇ ਨਾਨਕ ਫਿਰ ਕਿਵੇਂ ਮਿਲਾਪ ਹੋ ਸਕਦਾ ਜੇ ਇੰਜ ਵੀ ਨਹੀਂ ਹੋ ਸਕਦਾ ਇੰਜ ਵੀ ਨਹੀਂ ਹੋ ਸਕਦਾ ਫਿਰ ਕਿਵੇਂ ਹੋ ਸਕਦਾ ਨਾਨਕ ਨਦਰੀ ਪਾਈਏ ਹੇ ਨਾਨਕ ਨਾਨਕ ਦਾ ਕੱਕਾ ਮੁਕਤਾ ਹੈ ਇਹਦਾ ਅਰਥ ਹੈ ਹੇ ਨਾਨਕ ਨਦਰੀ ਪਾਈਏ ਉਹਦੀ ਮਿਹਰ ਨਾਲ ਉਹਦੀ ਬਖਸ਼ਿਸ਼ ਨਾਲ ਉਸਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਗੁਰਬਾਣੀ ਦੇ ਅਨੁਕੂਲ ਨਹੀਂ ਹਨ ਕਹਿੰਦੇ ਕੂੜੀ ਕੂੜਾ ਠੀਸ ਕੂੜਾ ਕੂੜੇ ਦੀ ਇਹ ਕੇਵਲ ਤੇ ਕੇਵਲ ਉਹਦੀ ਗੱਪ ਹੀ ਹੈ ਇਹਦੇ ਚ ਹੋਰ ਕੋਈ ਇਹਦੇ ਅੰਦਰ ਹੋਰ ਕੋਈ ਇਹਦੇ ਅੰਸ਼ ਨਹੀਂ ਹੈ ਇਹਦੇ ਅੰਦਰ ਤਾਂ ਸਤਸੰਗ ਜੀ
ਸਾਧ ਸੰਗਤ ਜੀ ਇੱਕ ਮੈਂ ਗੱਲ ਹੋਰ ਕਲੀਅਰ ਕਰ ਦੇਵਾਂ ਸਿਮਰਨ ਕਹਿੰਦੇ ਕਿਹਨੂੰ ਨੇ ਇਹ ਤੇ ਪਤਾ ਹੋਣਾ ਚਾਹੀਦਾ ਘੱਟੋ ਘੱਟ ਜੋ ਅਸੀਂ ਕਰਨਾ ਹੈ ਸਾਨੂੰ ਪਤਾ ਤੇ ਹੋਵੇ ਹੁਣ ਵੀਰ ਜੀ ਨੇ ਬੜੇ ਚੰਗੀ ਤਰ੍ਹਾਂ ਸਮਝਾਇਆ ਗਿਣਤੀਆਂ ਮਿਣਤੀਆਂ ਨੂੰ ਹੀ ਸਿਮਰਨ ਨਹੀਂ ਕਿਹਾ ਜਾਂਦਾ ਕੇਵਲ ਗਿਣਤੀ ਦੀਆਂ ਕੇਵਲ ਗਿਣਤੀ ਮਿਣਤੀ ਦੀਆਂ ਮਾਲਾਵਾਂ ਜਿਹੜੀਆਂ ਨੇ ਕਾਊਂਟ ਕਰ ਲੈਣਾ ਵੀ ਇੰਨੀ ਵਾਰੀ ਮੈਂ ਰਾਮ ਕਹਿ ਜਾਂ ਇੰਨੀ ਵਾਰੀ ਮੈਂ ਵਾਹਿਗੁਰੂ ਕਹਿ ਜਾਂ ਇੰਨੀ ਵਾਰੀ ਮੈਂ ਅੱਲਾ ਕਹਿ ਤੇ ਹਜ਼ੂਰ ਕਹਿੰਦੇ ਨੇ ਰਾਮ ਰਾਮ ਸਭ ਕੋ ਕਹਿ ਕਹਿ ਰਾਮ ਨਾ ਹੋਏ ਕਹਿਣ ਨੂੰ ਤੇ ਹਰ ਕੋਈ ਰਾਮ ਕਹੀ ਜਾਂਦਾ ਹੈ ਪਰ ਕਹਿਣ ਨਾਲ ਹੀ ਥੋੜ੍ਹੀ ਨਾ ਕੋਈ ਰਾਮ ਹੋ ਜਾਂਦਾ ਕਹਿਣ ਦੇ ਨਾਲ ਹੀ ਰਾਮ ਅੰਦਰ ਪ੍ਰਵੇਸ਼ ਥੋੜ੍ਹੀ ਨਾ ਕਰਦਾ ਹੈ ਤਿੰਨ ਗੱਲਾਂ ਚੇਤੇ ਰੱਖਣੀਆਂ ਪੜ੍ਹਨਾ ਬਹੁਤ ਜ਼ਰੂਰ ਹੈ ਜ਼ੁਬਾਨ ਦਾ ਕੰਮ ਹੈ ਦਿਮਾਗ ਦਾ ਕੰਮ ਹੈ ਅੱਖਾਂ ਦਾ ਕੰਮ ਹੈ ਫਿਰ ਹੈ ਬੁੱਝ ਫਿਰ ਜੋ ਪੜ੍ਹਿਆ ਉਹਨੂੰ ਬੁੱਝਣਾ ਬਹੁਤ ਜ਼ਰੂਰੀ ਹੈ ਵਿਚਾਰ ਬਹੁਤ ਜ਼ਰੂਰੀ ਕਰਨੀ ਹੈ ਫਿਰ ਇੱਥੇ ਵੀ ਗੱਡੀ ਰੁਕਦੀ ਨਹੀਂ ਹੈ ਮਨ ਵਸਾਵਣ ਆ ਜੋ ਪੜ੍ਹਿਆ ਜੋ ਬੁੱਝੇ ਸਮਝੇ ਫਿਰ ਉਹਨੂੰ ਮਨ ਵਿੱਚ ਵਸਾਉਣਾ ਜੇ ਕੇਵਲ ਪੜ੍ਹਨ ਤੱਕ ਹੀ ਰਹੇ ਫਿਰ ਕਿਵੇਂ ਗੱਲ ਬਣੇਗੀ ਮੈਨੂੰ ਇੱਕ ਸਾਖੀ ਚੇਤੇ ਆ ਗਈ ਇੱਕ ਸਾਧ ਕੋਲ ਕੁਝ ਚੇਲੇ ਪੜ੍ਹਨ ਵਾਸਤੇ ਆ ਅਸੀਂ ਜੀ ਰੱਬ ਨੂੰ ਮਿਲਣਾ ਹੈ ਕਿਵੇਂ ਮਿਲੀਏ ਬੈਠੋ ਸਿਮਰਨ ਕਰਦੇ ਹਾਂ ਇਹ ਕੰਮ ਕਰਿਆ ਕਰੋ ਹੁਣ ਉਸਤਾਦ ਇੱਕ ਘੰਟਾ ਦੋ ਘੰਟੇ ਕਰੇ ਉਹ ਚਾਰ ਚਾਰ ਘੰਟੇ ਕਰਨ ਉਹ ਜ਼ਿਆਦਾ ਦੇਰ ਤੱਕ ਕਰਨ ਉਹਨਾਂ ਨੂੰ ਕੋਈ ਰਸਮ ਦੱਸੇ ਇੱਕ ਵਾਰੀ ਕਰਨ ਦੇ ਲਈ ਉਹ ਪੰਜ ਪੰਜ ਵਾਰੀ ਕਰਨ ਕਿਉਂਕਿ ਚਾਹ ਬਹੁਤ ਹੈ ਅੰਦਰ ਤੇ ਜਦੋਂ ਕਾਫੀ ਸਮਾਂ ਬਤੀਤ ਹੋ ਗਿਆ ਸਾਲ ਨਿਕਲ ਗਿਆ ਇਹਨਾਂ ਦੇ ਮਨ ਵਿੱਚ ਆਈ ਗੱਲ ਤੇ ਕੋਈ ਬਣੀ ਨਹੀਂ ਜਿੰਨਾ ਉਹ ਕਹਿੰਦੇ ਨੇ ਅਸੀਂ ਦੁੱਗਣਾ ਤਿੱਗਣਾ ਕਰੀ ਜਾ ਰਹੇ ਹਾਂ ਤੇ ਗੱਲ ਕੋਈ ਬਣੀ ਨਹੀਂ ਉਹਨਾਂ ਨੇ ਪੁੱਛਣਾ ਸ਼ੁਰੂ ਕਰ ਲਿੱਤਾ ਸਾਨੂੰ ਰੱਬ ਕਦੋਂ ਮਿਲੇਗਾ ਸਾਨੂੰ ਗਿਆਨ ਕਦੋਂ ਹੋਏਗਾ ਕਹਿੰਦੇ ਕੋਈ ਨਹੀਂ ਠਹਿਰੋ ਜੇ ਤੁਸੀਂ ਫਿਰ ਦੂਜੇ ਤੀਜੇ ਦਿਨ ਸਾਨੂੰ ਰੱਬ ਕਦੋਂ ਮਿਲੇਗਾ ਸਾਨੂੰ ਗਿਆਨ ਕਦੋਂ ਹੋਏਗਾ ਕਹਿੰਦੇ ਠਹਿਰ ਜਾਓ ਪਤਾ ਲੱਗ ਜਾਏਗਾ ਇੱਕ ਦਿਨ ਉਹ ਸ਼ਗਿਰਦ ਉੱਠੇ ਤੇ ਵੇਖਿਆ ਉਸਤਾਦ ਉੱਥੇ ਹੈ ਹੀ ਨਹੀਂ ਕਹਿੰਦੇ ਚਲੋ ਗਏ ਹੋਣਗੇ ਕਿਧਰੇ ਇੰਤਜ਼ਾਰ ਕਰਦੇ ਰਹੇ ਦਸ ਗਿਆਰਾਂ ਵੱਜ ਗਏ ਉਸਤਾਦ ਹੋਰੀ ਆਏ ਕੋਈ ਨਾ ਇਹ ਲੱਭਣ ਤੁਰ ਪਏ ਸਾਡਾ ਉਸਤਾਦ ਕਿੱਥੇ ਚਲੇ ਗਏ ਸਾਰਾ ਪਿੰਡ ਸਾਰਾ ਸ਼ਹਿਰ ਗਾਹ ਮਾਰਿਆ ਉਹਨਾਂ ਨੂੰ ਆਪਣਾ ਉਸਤਾਦ ਨਜ਼ਰ ਹੀ ਨਹੀਂ ਆਇਆ ਅਚਾਨਕ ਸ਼ਾਮਾਂ ਨੂੰ ਕਿਸੇ ਨੇ ਦੱਸ ਪਾਈ ਵੀ ਤੁਹਾਡਾ ਜਿਹੜਾ ਟੀਚਰ ਹੈ ਤੁਹਾਡਾ ਜਿਹੜਾ ਸਾਧ ਹੈ ਉਹ ਤੇ ਗੰਗਾ ਦੇ ਕਿਨਾਰੇ ਹੈ ਇਹ ਦੌੜੇ ਉੱਧਰ ਨੂੰ ਗੰਗਾ ਦੇ ਕਿਨਾਰੇ ਵੇਖਿਆ ਜੀ ਗੰਗਾ ਦੇ ਵਿੱਚ ਖੜੇ ਨੇ ਸਾਡੇ ਉਸਤਾਦ ਜੀ ਕੀ ਕਰਦੇ ਪਏ ਹੋ ਇਸ਼ਾਰਾ ਕਰਤਾ ਬੋਲਣਾ ਨਹੀਂ ਕੁਛ ਚੁੱਪ ਵੇਖੀ ਜਾਓ ਬਸ ਵੇਖਿਆ ਕੀ ਕਰਦੇ ਨੇ ਉਸਤਾਦ ਜੀ ਨਾਲ ਇੱਕ ਖੋਤਾ ਵਾਲਿਆ ਆਇਆ ਨਾਲ ਤੇ ਉਹਦੇ ਉੱਤੇ ਪਾਣੀ ਪਾਈ ਜਾ ਰਹੇ ਨਾਲ ਦੀ ਨਾਲ ਗੰਗਾ ਦਾ ਫਿਰ ਕਹਿਣ ਕੀ ਕਰੇ ਬੋਲਣਾ ਨਹੀਂ ਕੁਛ ਫਿਰ ਉੱਕਰੇ ਜੋ ਤਿੰਨ ਚਾਰ ਵਾਰੀ ਪੁੱਛਿਆ ਨਾ ਉਹ ਕਹਿਣ ਲੱਗੇ ਤੁਹਾਨੂੰ ਦੇਖਦਾ ਨਹੀਂ ਮੈਂ ਚਾਹੁੰਦਾ ਇਹ ਗਾਂ ਬਣ ਜਾਏ ਹੁਣ ਉਹ ਕਹਿੰਦੇ ਇਹ ਗਾਂ ਕਿਵੇਂ ਬਣ ਜਾਏਗਾ ਕਹਿੰਦੇ ਕਿਉਂ ਗੰਗਾ ਦਾ ਪਾਣੀ ਹੈ ਸਵੇਰ ਤੋਂ ਮੈਂ ਲੱਗਾ ਹੋਇਆ ਇਹਦੇ ਉੱਤੇ ਪਾਉਣ ਵਾਸਤੇ ਇਹ ਗਾਂ ਕਿਉਂ ਨਾ ਬਣੇਗਾ ਕਹਿੰਦੇ ਨਹੀਂ 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 ਇਹ ਨਹੀਂ ਗਾਂ ਬਣ ਸਕਦਾ ਕਹਿੰਦੇ ਅੱਛਾ ਨਹੀਂ ਬਣ ਸਕਦਾ ਕਹਿੰਦੇ ਮੈਨੂੰ ਬਾਹਰ ਕੱਢ ਕੇ ਨਾ ਇਹਦੇ ਮੱਥੇ ਤੇ ਓਮ ਲਿਖ ਦਾਂਗਾ ਕਹਿੰਦੇ ਪਏ ਲਿਖ ਦਿਓ ਤਾਂ ਵੀ ਇਹਨੇ ਗਾਂ ਤੇ ਨਹੀਂ ਬਣ ਜਾਣਾ ਕਹਿੰਦੇ ਮੇਰੇ ਹਰ ਇੱਕ ਅੰਗ ਦੇ ਉੱਤੇ ਗ੍ਰੰਥਾਂ ਵੇਦਾਂ ਸ਼ਾਸਤਰਾਂ ਨੂੰ ਅੰਕਿਤ ਕਰ ਦੇਵਾਂਗਾ ਕਹਿੰਦੇ ਤਾਂ ਵੀ ਇਹਨੇ ਗਾਂ ਨਹੀਂ ਬਣਨਾ ਕਹਿੰਦੇ ਮੈਂ ਇਹਦੇ ਉੱਤੇ ਗਾਂ ਦੀ ਸਾਰੀ ਖਲ ਮੜ ਦੇਵਾਂਗਾ ਕਹਿੰਦੇ ਤਾਂ ਵੀ ਇਹਨੇ ਗਾਂ ਨਹੀਂ ਬਣਨਾ ਕਹਿੰਦੇ ਕਿਉਂ ਕਹਿੰਦੇ ਇਹਨੇ ਤਾਂ ਕਿਹੜਾ ਦੁੱਧ ਦੇ ਦੇਣਾ ਇਹ ਤਾਂ ਖੋਤਾ ਹੀ ਰਹੇਗਾ ਨਾ ਇਹਦਾ ਬੋਲਣਾ ਖੋਤਾ ਵਰਗਾ ਰਹੇਗਾ ਇਹਦਾ ਤੁਰਨਾ ਖੋਤੇ ਵਰਗਾ ਰਹੇਗਾ ਇਹਦੀਆਂ ਹਰਕਤਾਂ ਖੋਤੇ ਵਰਗੀਆਂ ਰਹਿਣਗੀਆਂ ਤੁਸੀਂ ਭਾਵੇਂ ਇਹਦੇ ਉੱਤੇ ਸਾਰੇ ਗ੍ਰੰਥ ਲਿਖ ਦਿਓ ਭਾਵੇਂ ਇਹਦੀ ਜਿਹੜੀ ਸ਼ਕਲ ਹੈ ਗਾਂ ਵਰਗੀ ਬਣਾ ਦਿਓ, ਅਸਲ ਵਿੱਚ ਇਹ ਖੋਤਾ ਹੀ ਰਹੇਗਾ। ਤੇ ਉਹ ਆਖਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਹੈ, ਤੁਸੀਂ ਵੀ ਨਿਰੇ ਖੋਤੇ ਹੀ ਰਹੋਗੇ ਜਦ ਤੱਕ ਕੇਵਲ ਤੇ ਕੇਵਲ ਇਹ ਮੰਤਰ ਆਪਣੇ ਉੱਤੇ ਲੱਦੀ ਰੱਖੋਗੇ, ਬਸ ਆਪਣੇ ਅੰਦਰ ਗੁਣ ਨਹੀਂ ਵਸਾਓਗੇ। ਤੁਸੀਂ ਰਾਮ ਰਾਮ ਤੇ ਬਹੁਤਾ ਕੀਤਾ, ਪਰ ਰਾਮ ਦੇ ਕੋਈ ਗੁਣ ਵੀ ਅੰਦਰ ਲੈ ਕੇ ਗਏ ਹੋ? ਵਾਹਿਗੁਰੂ ਵਾਹਿਗੁਰੂ ਤੇ ਬਹੁਤ ਕੀਤਾ ਅਸੀਂ ਲੋਕਾਂ ਨੇ ਕਿ ਵਾਹਿਗੁਰੂ ਦੇ ਗੁਣ ਅਸੀਂ ਅੰਦਰ ਲੈ ਕੇ ਗਏ ਹਾਂ, ਤੇ ਜੇ ਨਹੀਂ ਲੈ ਕੇ ਗਏ ਤੇ ਫਿਰ ਭਗਤ ਕਬੀਰ ਜੀ ਨੇ ਤਾਂ ਸਾਨੂੰ ਸਮਝਾਇਆ ਵੀ ਫਿਰ ਜਿੰਨੇ ਮਰਜ਼ੀ ਗਿਣਤੀਆਂ ਮਿਣਤੀਆਂ ਕਰੀ ਜਾਓ, ਇਹਦਾ ਜਿਹੜਾ ਫਾਇਦਾ ਹੈ ਉਹ ਕੋਈ ਵੀ ਨਹੀਂ। ਇੱਕ ਹੋਰ ਮੈਨੂੰ ਸਾਖੀ ਚੇਤੇ ਆ ਗਈ, ਇੱਕ ਹਿੰਦੂ ਵੀਰ ਮਾਲਾਵਾਂ ਬਹੁਤ ਫੇਰਦੇ ਸਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਮ ਰਾਮ ਦਾ ਉਚਾਰਨ ਕਰਨਾ ਮਾਲਾ ਤੋਂ ਲੈ ਕੇ, ਤੇ ਨਾਲ ਹੀ ਉਹਨਾਂ ਦੇ ਇੱਕ ਸਰਦਾਰ ਵੀਰ ਵੀ ਸਨ, ਉਹ ਵੀ ਮਾਲਾ ਬਹੁਤ ਫੇਰਦੇ ਸਨ, ਉਹ ਵੀ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਸਨ। ਸਾਰੇ ਪਿੰਡ ਵਿੱਚ ਉਹਨਾਂ ਦੀ ਮਾਨਤਾ ਸੀ ਵੀ ਜੇ ਸਿਮਰਨ ਕਰਨਾ ਸਿੱਖਣਾ ਹੈ ਤੇ ਇਹਨਾਂ ਦੋਵਾਂ ਕੋਲੋਂ ਸਿੱਖੋ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਹੱਥ ਵਿੱਚ ਮਾਲਾ ਰਹਿੰਦੀ ਹੈ, ਉਹ ਰਾਮ ਰਾਮ ਕਰਦੇ ਰਹਿੰਦੇ ਨੇ, ਇਹ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਨੇ, ਬੜਾ ਸਤਿਕਾਰ ਉਹਨਾਂ ਦਾ। ਕੁਦਰਤੀ ਭਾਣਾ ਵਾਪਰਿਆ, ਕਿਧਰੇ ਇਹ ਯਾਤਰਾ ਤੇ ਜਾ ਰਹੇ ਸਨ ਨਾਲ ਹੀ ਪਿੰਡ ਵਾਲੇ, ਤੇ ਨਾਲ ਹੀ ਇਹ ਤੇ ਐਕਸੀਡੈਂਟ ਹੋ ਗਿਆ, ਸਾਰੇ ਮਰ ਗਏ। ਜੋ ਸਾਰੇ ਮਰ ਗਏ ਤੇ ਪਹੁੰਚ ਕੇ ਦਰਬਾਰ ਦੇ ਵਿੱਚ ਹੁਣ ਹਿਸਾਬ ਕਿਤਾਬ ਹੋ ਰਿਹਾ, ਫਲਾਣੇ ਨੂੰ ਇੱਥੇ ਪਾ ਦਿਓ, ਉਹਨੂੰ ਆਹ ਜੂਨੀ ਦੇ ਦਿਓ, ਉਹਨੂੰ ਇਹ ਨਰਕ 'ਚ ਪਾ ਦਿਓ, ਤੇ ਸਾਰੇ ਗੱਲਾਂ ਕਰਦੇ ਵੀ ਇਹਨਾਂ ਨੂੰ ਤੇ ਹੁਣ ਬਖਸ਼ਿਸ਼ ਹੋਈ ਜਾਣੀ ਹੈ, ਕਿਉਂਕਿ ਸਾਰੀ ਉਮਰ ਇਹਨਾਂ ਨੇ ਮਾਲਾ ਫੇਰੀ ਹੈ, ਰਾਮ ਰਾਮ ਤੇ ਵਾਹਿਗੁਰੂ ਵਾਹਿਗੁਰੂ ਕੀਤਾ, ਇਹਨਾਂ ਨੂੰ ਪਰਮ ਅਵਸਥਾ ਮਿਲ ਗਈ ਕਿ? ਪਰ ਜਦੋਂ ਉਹਨਾਂ ਦੀ ਵਾਰੀ ਆਈ, ਉਹਨਾਂ ਦਾ ਹਿਸਾਬ ਕਿਤਾਬ ਹੋਇਆ, ਤੇ ਗੱਲ ਉਹਨਾਂ ਦੀ ਵੀ ਨਹੀਂ ਬਣੀ। ਸਵਾਲ ਕਰਤਾ ਲੋਕਾਂ ਨੇ ਵੀ, ਅਸੀਂ ਗਵਾਹ ਹਾਂ ਇਸ ਚੀਜ਼ ਦੇ, ਸਾਨੂੰ ਪਤਾ ਸੀ ਕਿ ਪ੍ਰਭੂ ਦੀ ਦਰਗਾਹ ਵਿੱਚ ਨਾਮ ਸਿਮਰਨ ਦਾ ਮੁੱਲ ਪੈਂਦਾ, ਪਰ ਇਹ ਕੀ ਚੱਕਰ ਹੈ? ਸਾਡੇ ਕੋਲੋਂ ਪੁੱਛੋ, ਜਿੰਨਾ ਰਾਮ ਇਹਨਾਂ ਨੇ ਜਪਿਆ, ਜਿੰਨਾ ਵਾਹਿਗੁਰੂ ਇਹਨਾਂ ਨੇ ਜਪਿਆ, ਤੇ ਤੁਸੀਂ ਇਹਨਾਂ ਨੂੰ ਵੀ ਸਾਡੇ ਨਾਲ ਹੀ ਬੰਨ ਦਿੱਤਾ, ਇਹ ਕੀ ਚੱਕਰ? ਉਹ ਆਖਣ ਲੱਗੇ, ਰਾਮ ਤੇ ਇਹਨਾਂ ਨੇ ਬਹੁਤ ਜਪਿਆ, ਪਰ ਮਾਪੇ ਹਮੇਸ਼ਾ ਦੁਖੀ ਰਹੇ ਇਹਦੇ ਕੋਲੋਂ। ਹੁਣ ਰਮਾਇਣ ਦੇ ਵਿੱਚ ਰਾਮ ਤੇ ਇਹ ਸਮਝਾ ਰਿਹਾ ਕਿ ਭਾਵੇਂ ਮਤਰੇਈ ਮਾਂ ਕਿਉਂ ਨਾ ਹੋਵੇ, ਫਿਰ ਵੀ ਉਹਦਾ ਮਾਣ ਰੱਖਣ ਵਾਸਤੇ, ਉਹਦੀ ਮਨ ਦੀ ਮੁਰਾਦ ਪੂਰੀ ਕਰਨ ਵਾਸਤੇ ਇੱਕ ਪੁੱਤਰ ਨੂੰ ਆਪਣਾ ਸਭ ਕੁਝ ਤਿਆਗ ਦੇਣਾ ਚਾਹੀਦਾ। ਪਰ ਇਹਨੇ ਰਾਮ ਰਾਮ ਤੇ ਬੜਾ ਕੇ ਪਰ ਮਾਪਿਆਂ ਨੂੰ ਹਮੇਸ਼ਾ ਦੁਖੀ ਰੱਖਿਆ, ਇਹਨੂੰ ਮੈਂ ਕਿਵੇਂ ਇਹਦੀ ਮੁਕਤੀ ਕਰ ਦੇਵਾਂ? ਕੇਵਲ ਰਾਮ ਕਹਿਣ ਨਾਲ ਹੀ ਰਾਮ ਨਹੀਂ ਹੋਏਗਾ ਇਹ, ਤੇ ਦੂਜੇ ਪਾਸੇ ਜੀ ਵਾਹਿਗੁਰੂ ਵਾਹਿਗੁਰੂ ਕੀਤਾ ਇਹਨੇ, ਕੋਈ ਸ਼ੱਕ ਨਹੀਂ ਹੈ, ਪਰ ਇਹਨੇ ਕਦੇ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਹੀ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਤੇ ਜਿੱਥੇ ਵੀ ਗਏ ਤੇ ਲੰਗਰ ਲਾਉਂਦੇ ਰਹੇ, ਪਰ ਇਹਨੇ ਕਿਸੇ ਨੂੰ ਪ੍ਰਸ਼ਾਦਾ ਛਕਾਇਆ ਹੀ ਨਹੀਂ, ਕਿਸੇ ਨੂੰ ਕੀ, ਇਹਨੇ ਆਪਣੇ ਮਾਪਿਆਂ ਦੀ ਸੇਵਾ ਚੱਜ ਨਾਲ ਕੀਤੀ ਕੋਈ ਨਹੀਂ, ਇਹਨੇ ਤੇ ਆਪਣੇ ਮਾਪਿਆਂ ਦੇ ਮੂੰਹ ਵਿੱਚ ਨਿਵਾਲਾ ਨਹੀਂ ਪਾਇਆ, ਇਹ ਫਿਰ ਕਿਵੇਂ ਸਿਮਰਨ ਹੋਇਆ? ਇਸ ਕਰਕੇ ਇਹਦਾ ਸਿਮਰਨ ਦੀ ਕੋਈ ਵੈਲਿਊ ਨਹੀਂ। ਭਾਵ ਉਚਾਰਨ ਕਰਨਾ ਜ਼ਰੂਰ ਹੈ, ਪਰ ਜੋ ਉਚਾਰਨ ਕਰਦੇ ਪਏ ਹਾਂ ਉਹਦੇ ਸਾਰੇ ਗੁਣ ਸਾਡੇ ਅੰਦਰ ਆ ਜਾਣੇ ਚਾਹੀਦੇ ਨੇ। ਗੁਣ ਕਹਿ ਗੁਣੀ ਸਮਾਵਣਿਆਂ ਵਾਲੀ ਗੱਲ, ਅਕਾਲ ਪੁਰਖ ਵਾਹਿਗੁਰੂ ਜੇ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਾਂ, ਤੇ ਘੱਟੋ ਘੱਟ ਧੰਨ ਗੁਰੂ ਨਾਨਕ ਦੇਵ ਦੇ ਜਿੰਨੇ ਗੁਣ ਸਾਨੂੰ ਪਤਾ ਨੇ ਉਹਦੇ ਵਿੱਚੋਂ ਕੁਝ ਤੇ ਸਾਡੇ ਅੰਦਰ ਆਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਚੇਤੇ ਆ ਗਿਆ, ਆਇਆ ਸੁਆਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਭਜਦਾ ਉਵੇਂ ਭਜੋ। ਕੁੱਤੇ ਦੇ ਹੱਥ ਵਿੱਚ ਮਾਲਾ ਵੇਖੀ ਕਦੇ ਕਿਸੇ ਨੇ? ਕੁੱਤੇ ਦੀ ਜ਼ੁਬਾਨ ਵਿੱਚੋਂ ਕਦੇ ਵੇਖਿਆ ਆਪਣੇ ਮਾਲਿਕ ਦਾ ਨਾਮ ਬੋਲਦਿਆਂ ਬੋਲਦਿਆਂ? ਮੈਂ ਕੁੱਤਾ ਰੱਖਿਆ ਹੋਵੇ ਆਪਣੇ ਘਰ, ਕੁੱਤਾ ਮਨਿੰਦਰ ਪਾਸ ਹੀ, ਮਨਿੰਦਰ ਪਾਸ ਹੀ ਥੋੜਾ ਜਪਦਾ? ਪਰ ਸਤਿਗੁਰ ਕਹਿੰਦੇ ਜਿਵੇਂ ਉਹ ਜਪਦਾ ਉਵੇਂ ਤੂੰ ਜਪ। ਇਹ ਤੇ ਬੜੀ ਵਿਡੰਬਣਾ ਹੋ ਗਈ, ਨਾ ਉਹ ਸਾਡਾ ਨਾਂ ਲੈ ਰਿਹਾ, ਨਾ ਉਹਦੇ ਹੱਥ ਵਿੱਚ ਕੋਈ ਮਾਲਾ, ਨਾ ਹੀ ਉਹਨੇ ਕੋਈ ਉਹ ਕੀਤਾ, ਫਿਰ ਕਿਵੇਂ ਜਪਦਾ ਪਿਆ ਉਹ? ਤੇ ਕੁੱਤੇ ਦਾ ਜੀਵਨ ਤੇ ਵੇਖਣਾ ਪਏਗਾ ਨਾ। ਸਮਝ ਆਉਂਦੀ ਹੈ, ਸਾਡੇ ਗੁਆਂਢੀਆਂ ਨੇ ਕੁੱਤਾ ਰੱਖਿਆ ਹੋਇਆ, ਉਹਨੂੰ ਰੋਟੀ ਪਾ ਦੇਣ ਪੂੰਛ ਲਾਉਣ ਲੱਗ ਪੈਂਦਾ, ਰੋਟੀ ਨਾ ਪਾਉਣ ਤਾਂ ਵੀ ਪੂੰਛ ਲਾਉਣ ਲੱਗ ਪੈਂਦਾ। ਮਾਲਕ ਸਾਨੂੰ ਕੁਝ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ, ਜੇ ਮਾਲਕ ਨਾ ਦੇਵੇ ਤਾਂ ਵੀ ਉਹਦਾ ਸ਼ੁਕਰਾਨਾ। ਜੇ ਤੇ ਸਾਡੇ ਵਿੱਚ ਹੈ ਇਹ ਗੱਲ, ਫਿਰ ਤੇ ਅਸੀਂ ਉਹਦੇ ਕੋਲ ਸਿੱਖ ਲਿਆ ਕੁਝ ਨਾ ਕੁਝ। ਮੈਂ ਹੈਰਾਨ ਰਹਿ ਗਿਆ ਕਿ ਕੁੱਤਾ ਲਾਲਚੀ ਹੈ। ਮੈਂ ਉਹਨਾਂ ਦੇ ਘਰ ਗਿਆ, ਉਹ ਉਹਨਾਂ ਦਾ ਹੋਟਲ ਦਾ ਕੰਮ ਹੈ ਤੇ ਦੁੱਧ ਬਹੁਤ ਆਉਂਦਾ, ਦੁੱਧ ਥੱਲੇ ਰੱਖੇ ਹੋਏ ਪਤੀਲੇ ਭਰ ਭਰ ਕੇ, ਤੇ ਕੁੱਤਾ ਘੁੰਮੀ ਜਾਏ। ਮੈਂ ਇੱਕਦਮ ਘਾਬਰ ਗਿਆ ਵੀ ਇਹਨੇ ਜੇ ਮੂੰਹ ਪਾ ਲਿਆ ਇਹਦੇ ਵਿੱਚ ਤੇ ਕੰਮ ਸਾਰਾ ਖਰਾਬ ਹੋ ਜਾਣਾ। ਮੈਂ ਫਟਾਫਟ ਆਵਾਜ਼ ਮਾਰੀ, ਆਪਣਾ ਕੁੱਤਾ ਹਟਾਓ। ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਪਤੀਲਿਆਂ ਕੋਲ ਘੁੰਮਦੇ। ਕਹਿੰਦੇ ਕੋਈ ਗੱਲ। ਮੈਂ ਕਿਹਾ ਵੀ ਇਹ ਹੋਟਲ ਵਾਲੇ ਹੁੰਦੇ ਹੀ ਇੱਦਾਂ ਨੇ, ਇਹਨਾਂ ਨੂੰ ਕੀ ਨਾ ਕਿਹੜਾ ਆਪ ਪੀਣਾ। ਮੈਂ ਕੀ ਗੱਲ ਜੇ ਮੂੰਹ ਮਾਰ? ਕਹਿੰਦੇ ਨਹੀਂ, ਮੂੰਹ ਨਹੀਂ ਮਾਰੇਗਾ, ਇਹ ਰੱਖਿਆ ਹੋਇਆ ਸਾਡਾ। ਮੈਂ ਕਿਹਾ ਦੁੱਧ ਨਹੀਂ ਪੀਂਦਾ? ਕਹਿੰਦੇ ਪੀਂਦਾ ਕਿਉਂ ਨਹੀਂ? ਪਰ ਇਹਨੂੰ ਪਤਾ ਹੈ ਕਿ ਇਹਦੇ ਮਾਲਕਾਂ ਦਾ ਦੁੱਧ ਹੈ, ਤੇ ਜੇ ਇਹਨੇ ਮੂੰਹ ਮਾਰਿਆ ਤੇ ਮਾਲਕ ਨੇ ਨਾਰਾਜ਼ ਹੋ ਜਾਣਾ, ਤੇ ਇਸ ਕਰਕੇ ਮੂੰਹ ਪਾਉਂਦਾ ਹੀ ਕੋਈ ਨਹੀਂ। ਵੇਖੋ ਹੁਣ ਇਹ ਮਾਇਆ ਸਾਰੀ ਆਲੇ ਦੁਆਲੇ ਹੈ ਸਾਡੇ, ਅਸੀਂ ਇਹਦੇ ਵਿੱਚ ਘੁੰਮਣਾ ਹੈ, ਇਹ ਪ੍ਰਭੂ ਦੀ ਮਾਇਆ ਹੈ। ਪਰ ਜੇ ਅਸੀਂ ਇਹਨੂੰ ਭੋਗਣ ਦੀ ਕੋਸ਼ਿਸ਼ ਕੀਤੀ, ਜੇ ਇਹਦੇ ਵਿੱਚ ਖਚਤ ਹੋਣ ਦੀ ਕੋਸ਼ਿਸ਼ ਕੀਤੀ, ਫਿਰ ਸਾਡੇ ਮਾਲਕ ਨੇ ਨਾਰਾਜ਼ ਹੋਣਾ। ਜੇ ਕਦੇ ਅਸੀਂ ਕੁੱਤੇ ਕੋਲੋਂ ਇਹ ਸਿੱਖ ਲਈਏ, ਫਿਰ ਤੇ ਹੋ ਗਿਆ ਸਾਡਾ ਸਿਮਰਨ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਿੱਖਣਾ ਚਾਹੀਦਾ। ਮੈਂ ਤੇ ਹੈਰਾਨ ਹੀ ਹੋ ਗਿਆ। ਮਾਲਕ ਕੁੱਤੇ ਨੂੰ ਮਾਰੀ ਜਾਏ, ਉਹ ਪੂੰਛ ਲਾ ਕੇ ਉਹਦੇ ਕਦਮਾਂ ਨਾਲ ਲਿਪਟੀ ਜਾਏ, ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਪੈਵਣ ਜੁੱਤੇ ਤੈਥੀ ਉੱਚੇ। ਸੂਫੀਆਂ ਨੇ ਵੀ ਕਿਹਾ ਜਿੰਨਾ ਮਾਰੋਗੇ ਓਨਾ ਹੀ ਉਹ ਪੈਰਾਂ ਦੇ ਨਾਲ ਲਿਪੜਦਾ ਹੈ। ਤੇ ਮੈਂ ਕਹਿੰਦਾ ਕੇਤਿਆਂ ਦੂਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤ ਆਰ। ਜੇ ਤੇ ਅਸੀਂ ਇਹ ਗੱਲ ਕਹਿ ਦਿੱਤੀ, ਫਿਰ ਤੇ ਅਸੀਂ ਸਿੱਖ ਲਿਆ ਸਿਮਰਨ ਕਰਨਾ। ਕਿਉਂ? ਸਤਿਗੁਰ ਜੀ ਆਖਦੇ ਨੇ ਉਸ ਕੁੱਤੇ ਕੋਲੋਂ ਸਿੱਖੋ ਸਿਮਰਨ ਕਰਨਾ, ਜਿਵੇਂ ਉਹ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਹੈ। ਉਹਨੇ ਆਪਣੀ ਜ਼ੁਬਾਨ ਤੋਂ ਕਦੇ ਵੀ ਆਪਣੇ ਮਾਲਕ ਦਾ ਨਾਮ ਨਹੀਂ ਲਿਆ। ਉਹਦੇ ਕੋਲ ਤੁਸੀਂ ਕਦੇ ਵੀ ਮਾਲਾ ਨਹੀਂ ਵੇਖੀ ਹੋਏਗੀ, ਪਰ ਉਹਨੇ ਆਪਣੇ ਮਾਲਕ ਨੂੰ ਕਦੇ ਨਾਰਾਜ਼ ਨਹੀਂ ਕੀਤਾ। ਦੂਰ ਕਿਧਰੇ ਹੋਵੇ ਖੇਡਦਾ ਕੁੱਦਦਾ, ਮਾਲਕ ਆਵਾਜ਼ ਮਾਰੇ, ਫਟ ਦੌੜਿਆ ਆਉਂਦਾ। ਉਸੇ ਵੇਲੇ ਕਿਸੇ ਨੂੰ ਪੈਣ ਦਾ ਚਿੱਤ ਕਰੇ, ਮਾਲਕ ਰੋਕ ਦੇਵੇ, ਫਟ ਬਹਿ ਜਾਂਦਾ ਉੱਥੇ। ਮਾਲਕ ਨੇ ਕਿਹਾ ਫੜ ਲੈ ਇਹਨੂੰ, ਉਹਨੇ ਫਟਾਫਟ ਜਾ ਕੇ ਫੜ ਲੈਣਾ ਉਹਨੂੰ। ਇਸੇ ਤਰ੍ਹਾਂ ਹੀ ਜਦੋਂ ਮਾਲਕ ਕਵੇ ਵੀ ਕਾਮ ਉੱਤੇ ਕ੍ਰੋਧ ਉੱਤੇ ਟੁੱਟ ਕੇ ਬਹਿ ਜਾ, ਉਦੋਂ ਸਾਡਾ ਮਨ ਉਹਦੇ ਉੱਤੇ ਟੁੱਟ ਕੇ ਪੈ ਜਾਏ। ਜਦੋਂ ਸੱਤ ਸੰਤੋਖ ਨੂੰ ਵੇਖ ਕੇ ਇਹ ਘਾਬਰਦਾ, ਕੁਝ ਕਹਿੰਦਾ, ਤੇ ਮਾਲਕ ਵੀ ਨਹੀਂ, ਇਹਨਾਂ ਨੂੰ ਆਉਣ ਦੇ ਆਪਣੇ ਘਰ ਵਿੱਚ, ਫਿਰ ਤੇ ਇਹ ਠੀਕ ਹੈ। ਇਸ ਕਰਕੇ ਸਿਮਰਨ ਦੀ ਜਿਹੜੀ ਗੱਲ ਹੈ, ਉਹ ਕੇਵਲ ਤੇ ਕੇਵਲ ਬੋਲਣ ਮਾਤਰ ਨਹੀਂ ਹੈ। ਬੋਲਣਾ ਜ਼ਰੂਰ ਹੈ, ਪਰ ਰੁਕ ਨਹੀਂ ਜਾਣਾ ਇੱਥੇ, ਕੇਵਲ ਉਹਦੀ ਗਿਣਤੀ ਕਰਦੇ ਰਹੇ। ਜੇ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਕੀ ਇਹ ਸਿਮਰਨ ਨਹੀਂ? ਹਜ਼ੂਰ ਤੇ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ। ਕੀ ਸਾਸ ਸਾਸ ਸਿਮਰੋ ਗੋਬਿੰਦ ਕਹਿਣ ਵਾਲੇ ਆਪ ਸਾਸ ਸਾਸ ਸਿਮਰਨ ਨਹੀਂ ਕਰਦੇ ਹੋਣਗੇ? ਕਰਦੇ ਹੋਣਗੇ ਨਾ। ਪਰ ਇਹ ਪੰਕਤੀ ਕਿਹਨਾਂ ਦੀ ਹੈ? ਕਿਹਨਾਂ ਦੀ ਇਹ ਪੰਕਤੀ ਹੈ? ਸਾਸ ਸਾਸ ਸਿਮਰੋ ਗੋਬਿੰਦ, ਪੰਚਮ ਪਾਤਸ਼ਾਹ ਜੀ ਦੀ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਕਿਹਨਾਂ ਦੀ ਹੈ? ਪੰਚਮ ਪਾਤਸ਼ਾਹ ਜੀ ਦੀ। ਫਿਰ ਕੀ ਇੰਨੀ ਦੇਰ ਜਿਹੜੀ ਬਾਣੀ ਉਚਾਰਨ ਕਰਦੇ ਰਹੇ, ਜੇ ਉਹ ਸਿਮਰਨ ਨਹੀਂ ਹੈ ਤੇ ਉਨੇ ਸਵਾਸ ਕੀ ਵਿਅਰਥ ਚਲੇ ਗਏ ਉਹਨਾਂ ਦੇ? ਨਹੀਂ 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 ਨਹੀਂ, ਬਾਣੀ ਦਾ ਇੱਕ ਇੱਕ ਅੱਖਰ ਸਿਮਰਨ ਹੈ ਜੇ ਸਾਨੂੰ ਕਰਨਾ ਆ ਜਾਏ। ਇਸ ਕਰਕੇ ਸਿਮਰਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕੇਵਲ ਤੇ ਕੇਵਲ ਇੱਕ ਸ਼ਬਦ ਨੂੰ ਬਾਹਰ ਬਾਰ ਰਿਪੀਟ ਕਰਕੇ, ਤੇ ਇਹ ਕਹਿਣਾ ਇਹੀ ਸਭ ਤੋਂ ਸ੍ਰੇਸ਼ਟ ਹੈ, ਬਾਕੀ ਸਭ ਕੁਝ ਇਸ ਤੋਂ ਨੀਵਾਂ ਹੈ, ਇਹ ਸਾਡੀ ਮੂਰਖਤਾ ਵਾਲੀ ਗੱਲ ਹੋ ਜਾਏਗੀ। ਕਿਉਂ? ਕਿਉਂਕਿ ਬਾਣੀ ਦਾ ਪਾਠ ਕਰਨਾ ਵੀ ਸਿਮਰਨ ਹੈ, ਬਾਣੀ ਦਾ ਕੀਰਤਨ ਕਰਨਾ ਵੀ ਸਿਮਰਨ ਹੈ, ਬਾਣੀ ਦੀ ਵਿਚਾਰ ਕਰਨੀ ਵੀ ਸਿਮਰਤ ਹੈ, ਸੰਗਤ ਕਰਨੀ ਵੀ ਸਿਮਰਨ ਹੈ, ਸਹਿਜ ਪਾਠ ਕਰਨਾ ਵੀ ਸਿਮਰਨ ਹੈ, ਅਖੰਡ ਪਾਠ ਐਨ ਮਰਿਆਦਾ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਸੁਣਨਾ ਕਰਨਾ ਵੀ ਸਿਮਰਨ ਦਾ ਹਿੱਸਾ ਹੈ। ਫਿਰ ਗੁਰੂ ਦੀ ਗੱਲ ਸਮਝ ਕੇ ਉਸ ਅਨੁਸਾਰ ਜੀਵਨ ਜਿਉਣਾ ਵੀ ਸਿਮਰਨ ਦਾ ਹਿੱਸਾ ਹੈ। ਇਸ ਕਰਕੇ ਅਸੀਂ ਸਿਮਰਨ ਦੇ ਕੰਸੈਪਟ ਨੂੰ ਚੰਗੀ ਤਰ੍ਹਾਂ ਸਮਝੀਏ। ਕੇਵਲ ਤੇ ਕੇਵਲ ਬਾਰ ਬਾਰ ਇੱਕੋ ਚੀਜ਼ ਨੂੰ ਪੜ੍ਹ ਲਿਆ ਤੇ ਫਿਰ ਭੁੱਲ ਗਏ, ਫਿਰ ਕੰਮ ਸਾਡੇ ਸਾਰੇ ਦੂਜੇ ਚੋਰਾਂ ਵਾਲੇ ਹੀ ਰਹੇ, ਠੱਗਾਂ ਵਾਲੇ ਹੀ ਰਹੇ, ਫਿਰ ਗੱਲ ਨਹੀਂ ਬਣੇਗੀ। ਇਸ ਕਰਕੇ ਜੋ ਵੀਰ ਜੀ ਵਿਚਾਰ ਕਰ ਰਹੇ ਸਨ ਪਹਿਲਾਂ ਕਿ ਭਗਤ ਕਬੀਰ ਜੀ ਨੇ ਸਮਝਾਇਆ ਕਿ ਇਹ ਜੋ ਕਾਠ ਦੀ ਸਿਮਰਨੀ ਹੈ, ਇਹ ਕਿਸੇ ਕੰਮ ਦੀ ਨਹੀਂ ਜੇ ਮਨ ਦੇ ਵਿੱਚ ਪ੍ਰਭੂ ਜਿਹੜਾ ਹੈ ਵਸਿਆ ਨਹੀਂ।
ਇੱਕ ਮੈਂ ਗੱਲ ਹੋਰ ਕਲੀਅਰ ਕਰ ਦੇਵਾਂ, ਇਹ ਭਾਵ ਤੁਸੀਂ ਬਿਲਕੁਲ ਨਾ ਲੈਣਾ ਕਿ ਸਿਮਰਨ ਕਰਨ ਤੋਂ ਵਰਜਿਆ ਜਾ ਰਿਹਾ।
ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਰੋਕਿਆ ਜਾ ਰਿਹਾ। ਇਹ ਭਾਵਨਾ ਲੈ ਲੈਣਾ। ਇਹਦੇ ਵਿੱਚ ਇਸ ਪੌੜੀ ਵਿੱਚ ਤਿੰਨ ਗੱਲਾਂ ਆਈਆਂ ਨੇ, ਇਹਨਾਂ ਤਿੰਨਾਂ ਨੂੰ ਬਹੁਤ ਧਿਆਨ ਦੇ ਨਾਲ ਸਮਝਣਾ। ਪਹਿਲਾ ਹੈ ਨਾਮ ਦਾ ਸਿਮਰਨ, ਫਿਰ ਕਰਨ ਦਾ ਤਰੀਕਾ ਹੋਏ 21, ਫਿਰ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਦਰੀ ਪਾਈ ਹੈ। ਪਰ ਗੁਰਬਾਣੀ ਵੀ ਸਾਨੂੰ ਇਹ ਸਮਝਾ ਰਹੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਭਾਵ ਜਿੰਨੀ ਵੀ ਤੇਰੇ ਵਿੱਚ ਸਮਰੱਥਾ ਹੈ। ਪਹਿਲੀ ਗੱਲ, ਸਿਮਰਨ ਤਾਂ ਜਿੰਨਾ ਵੀ ਸਾਡੇ ਕੋਲ ਸਮਰੱਥਾ ਹੈ ਨਾ, ਉਹ ਕਰਨਾ ਹੀ ਕਰਨਾ ਹੈ। ਪਰ ਨਾਲ ਇਹ ਹੈ, ਆਪ ਗਵਾਈਐ ਤਾਂ ਸ਼ਹ ਪਾਈਐ, ਆਪਣਾ ਆਪਾ ਵੀ ਗਵਾਉਣਾ ਪਏਗਾ। ਇੱਕ ਹੋਰ ਵਿਚਾਰਧਾਰਾ ਬਿਲਕੁਲ ਨਾਲ ਹੈ, ਜਿਨ ਕੋ ਨਦਰ ਕਰਮ ਤਿੰਨਕਾਰ ਨਾਨਕ, ਉਹਦੀ ਬਖਸ਼ਿਸ਼ ਨੂੰ ਵੀ ਨਾਲ ਹੀ ਰੱਖਣਾ ਹੈ। ਸਾਡੇ ਅੰਦਰੋਂ ਇਹ ਆਵਾਜ਼ ਆਉਣੀ ਚਾਹੀਦੀ ਹੈ, ਜੀਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਸਾਨੂੰ ਵੀ ਇਹ ਕਹਿਣਾ ਪਏਗਾ, ਲੱਖ ਜੀਵਾ ਦੇ ਮੇਰੇ ਪਿਆਰੇ, ਹੇ ਮੇਰੇ ਪਿਆਰੇ ਮੈਨੂੰ ਲੱਖਾਂ ਜੀਵਾ ਦੇ, ਮੁਖ ਹਰ ਅਰਾਧੇ ਮੇਰਾ ਰਾਮ, ਤਾਂ ਕਿ ਮੈਂ ਤੇਰਾ ਸਿਮਰਨ ਕਰ ਸਕਾਂ, ਭਾਵ ਮੇਰੀ ਸਮਰੱਥਾ ਵਧਾ। ਏਕਾ ਜੀ ਕੀਚੈ ਲੱਖ ਬੀਸ, ਸਾਨੂੰ ਅਰਦਾਸ ਕਰਨੀ ਪਏਗੀ, ਭਾਵ ਮੇਰੀ ਸਮਰੱਥਾ ਵਧਾ। ਇੱਕ ਜੀਵ ਦਿੱਤੀ, ਆਪ ਤੁਸੀਂ ਇਤਨੇ ਬੇਅੰਤ ਹੋ, ਮੈਂ ਨਹੀਂ ਬਿਆਨ ਕਰ ਸਕਦਾ, ਚਾਹ ਮੈਨੂੰ ਇੰਨਾ ਕਿ ਮੈਂ ਜ਼ਿਆਦਾ ਜਪਾਂ। ਇਸ ਕਰਕੇ ਏਕਾ ਜੀ ਕੀਚੈ ਲੱਖ ਬੀਸ, ਜਪ ਹਰ ਹਰ ਸ਼ਬਦ ਜਪੀਸ। ਇਹ ਭਾਵਨਾ ਹੈ, ਸਮਰਪਣ ਦੀ ਭਾਵਨਾ ਹੈ, ਤਾਂਗ ਹੈ, ਪਿਆਰ ਹੈ। ਪਰ ਜੇ ਕੇਵਲ ਕੇਵਲ ਵਿਖਾਵਾ ਹੈ, ਫਿਰ ਸਤਿਗੁਰੂ ਇਹ ਵੀ ਕਹਿੰਦੇ ਨੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸ਼ੁਧਾ ਕਾਲੀਆਂ, ਮਨ ਤੋਂ ਤਾਂ ਕੁਸ਼ੁਧ ਹਾਂ ਅਸੀਂ, ਕਾਲੇ ਹਾਂ ਬਾਹਰ ਚਿੱਟਵੀਆਂ। ਫਿਰ ਇਹ ਤਾਂ ਉਸੇ ਤਰ੍ਹਾਂ ਡੁੱਬਣ ਵਾਲੀ ਗੱਲ ਹੈ। ਇਹ ਤਾਂ ਉਸ ਤਰ੍ਹਾਂ ਹੰਸਾਂ ਦੇਖ ਤਰੰਦਿਆਂ, ਬੱਗਾਂ ਆਇਆ ਚਾਓ, ਉਹ ਤੇ ਤਰਦੇ ਪਏ ਨੇ, ਉਹਨਾਂ ਦੀ ਉਚਾਰੀ ਤੇ ਉੱਡੀ, ਬਸ ਉਚਾ ਹੀ ਪੈਦਾ ਹੋ ਗਿਆ। ਚਲੋ ਕੀ ਬੜਾ ਸੌਖਾ ਜਿਹਾ ਕੰਮ ਹੈ, ਇਹ ਸ਼ੌਂਕ ਹੀ ਹੈ, ਅੰਦਰੋਂ ਤੜਪ ਨਹੀਂ ਪੈਦਾ ਹੋਈ ਤੇ ਨਤੀਜਾ ਕੀ ਨਿਕਲਿਆ, ਡੁੱਬ ਮੋਏ ਬਗ ਬਕੁੜੇ, ਸਿਰ ਤਲ ਉੱਪਰ ਪਾਉ। ਬਸ ਇਹੀ ਵਿਚਾਰ ਤਰਾ ਦੜ ਕਰਵਾਈ ਜਾ ਰਹੀ ਹੈ। ਬਹੁਤ ਕੀਮਤੀ ਪੌੜੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਕਿਵੇਂ ਕਰਨਾ ਚਾਹੀਦਾ ਹੈ? ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਾਡੇ ਉੱਤੇ ਹੋ ਜਾਏ, ਐਸੇ ਕਰਮ ਕਰਨੇ ਚਾਹੀਦੇ ਨੇ। ਇਹ ਤਿੰਨੇ ਗੱਲਾਂ ਇਕੱਠੀਆਂ ਜਦੋਂ ਹੋਣਗੀਆਂ, ਫਿਰ ਸਾਨੂੰ ਕੁਝ ਪ੍ਰਾਪਤੀ ਜਿਹੜੀ ਹੈ ਹੋ ਸਕਦੀ ਹੈ।
ਸਤਸੰਗਤ, ਸਾਰੀ ਵਿਚਾਰ ਦਾ ਹੁਣ ਨਿਚੋੜ ਵੀ ਤੁਹਾਨੂੰ ਲੱਭ ਜਾਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਅੱਖਰ ਆਉਂਦੇ ਨੇ, ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ। ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਤੇ ਗੁਰੂ ਦੇ ਆਖੇ ਲੱਗਣ ਵਾਲਾ ਗੁਰਮੁਖ। ਮੈਂ ਪੁੱਛਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ, ਜਦੋਂ ਸਿੱਧਾਂ ਨੇ ਸਵਾਲ ਕੀਤਾ ਵੀ ਗੁਰਮੁਖ ਦੇ ਕੀ ਲੱਛਣ, ਤਾਂ ਗੁਰੂ ਪਾਤਸ਼ਾਹ ਨੇ ਉਹਦਾ ਜਵਾਬ ਦਿੰਦਿਆਂ ਕਿਹਾ, ਗੁਰਮੁਖ ਸੱਚੇ ਕਾ ਭਉ ਪਾਵੇ, ਗੁਰਮੁਖ ਸੱਚੇ ਕਾ ਭਉ ਪਾਵੇ,
ਗੁਰਮੁਖ ਸੱਚੇ ਕਾ ਭਉ ਪਾਵੇ, ਗੁਰਮੁਖ ਸੱਚੇ ਕਾ ਭਉ ਪਾਵੇ।
ਗੁਰਮੁਖ ਬਾਣੀ ਅਖੜ ਕੜਾਵੇ, ਗੁਰਮੁਖ ਬਾਣੀ ਅਖੜ ਕੜਾਵੇ,
ਗੁਰਮੁਖ ਬਾਣੀ ਅਖੜ ਕੜਾਵੇ, ਗੁਰਮੁਖ ਬਾਣੀ ਅਖੜ ਕੜਾਵੇ,
ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ,
ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ,
ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ,
ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ,
ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ,
ਨਾਨਕ ਗੁਰਮੁਖ ਸਾਚ ਸਮਾਵੇ, ਨਾਨਕ ਗੁਰਮੁਖ ਸਾਚ ਸਮਾਵੇ।
ਗੁਰਮਤ ਦਾ ਸਿਮਰਨ ਐਸਾ ਹੈ, ਸਭ ਤੋਂ ਪਹਿਲਾਂ ਜਿਹੜਾ ਗੁਰਮੁਖ ਹੈ ਉਹ ਆਪਣੇ ਅੰਦਰ ਸੱਚੇ ਦਾ ਭਾਉ ਪੈਦਾ ਕਰ, ਪੈ ਵਿੱਚ ਬੈਸੈ ਪੈ ਰਹੇ ਪੈ ਵਿੱਚ ਕਮਾਵੇ ਕਾ, ਫਿਰ ਇਹ ਮਨ ਅਕੜ ਹੈ, ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੈ, ਭੈੜੇ ਸੰਸਕਾਰ ਨੇ, ਇਹਨੂੰ ਕੱਢਣਾ ਹੈ। ਜਿਸ ਤਰ੍ਹਾਂ ਇੱਕ ਲੱਕੜ ਵਿੰਗ ਤੜਿੰਗੀ ਹੁੰਦੀ ਹੈ, ਜਦੋਂ ਕਾਰੀਗਰ ਦੇ ਹੱਥ ਲੱਗਦੇ ਨੇ ਉਹ ਫਿਰ ਤੇਸੇ ਦੇ ਨਾਲ ਉਹਦੀਆਂ ਖੁੰਗੀਆਂ ਲਾਉਂਦਾ ਹੈ, ਕੱਢਦਾ ਹੈ, ਫਿਰ ਉਸ ਉੱਤੇ ਰੰਦਾ ਫੇਰਦਾ। ਉਹੋ ਹੀ ਲੱਕੜ ਜਦੋਂ ਖੁੰਗੀਆਂ ਤੋਂ ਬਿਨਾਂ ਹੋ ਜਾਂਦੀ ਹੈ ਤੇ ਫਿਰ ਉਹ ਕੜੀ ਜਾਂਦੀ, ਫਿਰ ਉਹ ਖੂਬਸੂਰਤ ਬਣ ਜਾਂਦੀ। ਇਸੇ ਤਰ੍ਹਾਂ ਗੁਰਮੁਖ ਨੇ ਆਪਣੇ ਮਨ ਨੂੰ ਬਾਣੀ ਦੀ ਸਿੱਖਿਆ ਦੁਆਰਾ ਕੱਢਣਾ ਹੈ, ਤੇ ਜਿਸ ਦਿਨ ਇਹ ਮਨ ਘੜਿਆ ਗਿਆ ਫਿਰ ਸੁੰਦਰ ਬਣ ਜਾਏਗਾ। ਫਿਰ ਕੀ ਹੋਵੇਗਾ? ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਫਿਰ ਉਹਦਾ ਰਿਜ਼ਲਟ ਕੀ ਹੋਵੇਗਾ? ਅਕੀਸ ਬਣ ਜਾਏਗਾ। ਨਾਨਕ ਗੁਰਮੁਖ ਸਾਚ ਸਮਾਵੇ, ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਉਹ ਫਿਰ ਸੱਚ ਵਿੱਚ ਸਮਾ ਜਾਏਗਾ, ਸੱਚ ਦਾ ਰੂਪ ਬਣ ਜਾਏਗਾ। ਇਹ ਹੈ ਮੇਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਸ਼ਾ ਕਿ ਅਸੀਂ ਇਸ ਤਰੀਕੇ ਨਾਲ ਸਿਮਰਨ ਕਰਨਾ ਹੈ, ਆਪਣੇ ਅੰਦਰੋਂ ਦੂਰੀ ਨੂੰ, ਦਵੈਤ ਨੂੰ, ਹਉਮੈ ਨੂੰ ਘਟਾ ਕੇ ਇਕੀਸ ਹੋ ਜਾਣਾ, ਤੇ ਜੇ ਇਕੀਸ ਨਹੀਂ ਹੋਇਆ, ਹਉਮੈ ਨਹੀਂ ਮਿਟਾਈ, ਤਾਂ ਫਿਰ ਕੂੜੀ ਕੂੜੈ ਠੀਸ, ਫਿਰ ਗੱਪਾਂ ਹੀ ਨੇ, ਫਿਰ ਐਵੇਂ ਮਹਿਲ ਨਾ ਪਾਵੈ ਕਹਿਤੋ ਪੋਤਾ। ਜੋ ਪ੍ਰੇ ਮਾਨੈ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ, ਸੱਚ ਨਾ ਕਮਾਵੈ ਭੇਖ ਦਿਖਾਵੈ। ਉਹ ਗੁਰਮਤ ਵਿੱਚ ਪ੍ਰਵਾਨ ਨਹੀਂ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਚਾਹੇ ਕੋਈ ਹੋਵੇ, ਇੱਥੇ ਕਿਸੇ ਦਾ ਕੋਈ ਲਿਹਾਜ਼ਦਾਰੀ ਨਹੀਂ ਹੈ। ਲਓ ਸੁਣੋ,